ਅੱਜ ਦੀਆਂ ਮੁੱਖ ਖਬਰਾਂ ਵਿੱਚ ਵਿਦੇਸ਼ ਮੰਤਰੀ ਪੈਨੀ ਵਾਂਗ ਵੱਲੋਂ ਚੀਨੀ ਅਧਿਕਾਰੀਆਂ ਤੋਂ 2 ਆਸਟ੍ਰੇਲੀਅਨ ਨਾਗਰਿਕਾਂ ਨੂੰ ਰਿਹਾਅ ਕਰਨ ਦੀ ਮੰਗ, ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਅਮਰੀਕੀ ਕਾਂਗਰਸ ਵਿੱਚ ਹਾਜ਼ਰੀ ਅਤੇ ਲਿਬਰਲ ਪਾਰਟੀ ਵੱਲੋਂ ਫੈਡਰਲ ਚੋਣਾਂ ਵਿੱਚ ਲਿਹਾਰ ਸੰਬੰਧੀ ਮੰਥਨ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਵਿਦੇਸ਼ ਮੰਤਰੀ ਪੈਨੀ ਵਾਂਗ ਨੇ ਚੀਨ ਨੂੰ 2 ਆਸਟ੍ਰੇਲੀਅਨ ਨਾਗਰਿਕਾਂ ਯੈਂਗ ਹੈਨਜੁਨ ਅਤੇ ਚਿੰਗ ਲੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇਹ ਗੱਲ ਉਹਨਾਂ ਅੱਜ ਚੀਨ ਦੇ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਆਖੀ। ਦੱਸਣਯੋਗ ਹੈ ਕਿ ਉਹ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਹਮਰੁਤਬਾ ਨੂੰ ਉੱਥੇ ਜਾ ਕੇ ਮਿਲੇ ਨੇ। ਦੱਸਣਯੋਗ ਹੈ ਕਿ ਗ੍ਰਿਫਤਾਰ ਆਸਟ੍ਰੇਲੀਅਨ ਨਾਗਰਿਕਾਂ ਵਿੱਚੋਂ ਇੱਕ ਲੇਖਕ ਹੈ ਅਤੇ ਦੂਜਾ ਪੱਤਰਕਾਰ। ਸ਼੍ਰੀਮਤੀ ਵਾਂਗ ਨੇ ਮੰਗ ਕੀਤੀ ਹੈ ਕਿ ਘੱਟੋ ਘੱਟ ਇਹਨਾਂ ਨਾਗਰਿਕਾਂ ਲਈ ਆਸਟ੍ਰੇਲੀਆ ਨੂੰ ਵਕਾਲਤ ਕਰਨ ਦਾ ਹੱਕ ਜ਼ਰੂਰ ਹੋਣਾ ਚਾਹੀਦਾ ਹੈ।
We advocate for a range of things in those discussions. They include for those Australians to be reunited with their families as soon as possible. But we also advocate for the observance of our consular agreements and for those Australians who have consular access. Obviously COVID has presented some problems, but it is the case that Australia does believe that those Australians should be given appropriate consular access, and we'll continue to advocate for that.
ਇਸ ਤਰ੍ਹਾਂ ਚੀਨ ਨਾਲ ਦੁਵੱਲੇ ਮਸਲਿਆਂ ਦੇ ਇੱਕ ਮਾਹਰ ਦਾ ਆਖਣਾ ਹੈ ਕਿ ਚੀਨ ਅਜੇ ਵੀ ਆਸਟ੍ਰੇਲੀਆ ਲਈ ਖਤਰਾ ਹੈ। ਇਹ ਗੱਲ ਉਹਨਾਂ ਨੇ ਉਦੋਂ ਆਖੀ ਹੈ ਜਦੋਂ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵਾਂਗ ਉੱਥੋਂ ਦੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਦੁਵੱਲੇ ਵਪਾਰ ਅਤੇ ਮਨੁੱਖੀ ਹੱਕ ਹਕੂਕਾਂ ਦੇ ਰੱਖ ਰਖਾਵ ਬਾਰੇ ਵਿਚਾਰ ਵਟਾਂਦਰਾ ਕਰ ਰਹੀ ਹੈ। ਉੱਧਰ ਆਸਟ੍ਰੇਲੀਅਨ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ ਵੱਲੋਂ ਮੈਲਕਮ ਡੇਵਿਸ ਦਾ ਮੰਨਣਾ ਹੈ ਕਿ ਚੀਨ ਦੇ ਏਸ਼ੀਅਨ ਖਿੱਤੇ ਵਿਚਲੇ ਫੌਜੀ ਦਬਦਬਾ ਉੱਤੇ ਆਸਟ੍ਰੇਲੀਆ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ।
China has big strategic ambitions for the region. It has ambitions in regards to Taiwan and in the South China Sea that are in most respects inimical to Australia's interests. So although we're making progress at a diplomatic level, those big strategic ambitions and issues are still there, which are going to undermine that relationship going forward into the future.
Liberal Party ne is saal federal chunaan ch hoyi haar pichle kaaranaan te manthan layi ਇੱਕ ਰਿਪੋਰਟ ਨਸ਼ਰ ਕੀਤੀ ਹੈ। ਪਾਰਟੀ ਦੇ ਸਾਬਕਾ ਡਾਇਰੈਕਟਰ ਬ੍ਰਾਇਨ ਲੌਕਨੇਨ ਅਤੇ ਸੈਨੇਟਰ ਜੇਨ ਹਿਊਮ ਨੇ ਇਸ ਰਿਵਿਊ ਰਿਪੋਰਟ ਵਿੱਚ ਕੁਝ ਅਹਿਮ ਨੁਕਤੇ ਵਿਚਾਰੇ ਨੇ। ਰਿਵਿਊ ਵਿੱਚ ਸ਼ਹਿਰੀ ਹਲਕਿਆਂ ਅਤੇ ਖਾਸਕਰ ਔਰਤਾਂ ਵਿੱਚ ਪਾਰਟੀ ਦੀ ਘਟਦੀ ਲੋਕਪ੍ਰਿਯਤਾ ਨੂੰ ਚਿੰਤਾਜਨਕ ਦੱਸਿਆ। ਲਿਬਰਲ ਦੇ ਪੌਲ ਫਲੈਚਰ ਨੇ ਸਕਾਈ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਕਿ ਆਗਾਮੀ ਚੋਣਾਂ ਲਈ ਪਾਰਟੀ ਨੂੰ ਔਰਤਾਂ ਵਿੱਚੋਂ ਹੋਰ ਚਿਹਰੇ ਸਾਹਮਣੇ ਲਿਆਉਣੇ ਚਾਹੀਦੇ ਹਨ।
We do need more professionalism in the way we campaign. Our digital campaigning techniques need to be much more effective. We do need more women candidates. No question of that. Absolutely no question of that.
ਦੱਸਦੇ ਜਾਈਏ ਕਿ ਇਸ ਰਿਵਿਊ ਵਿੱਚ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੀ ਚੋਣ ਪ੍ਰੋਗਰਾਮ ਦੌਰਾਨ ਨਾਕਾਮੀ ਨੂੰ ਵੀ ਇੱਕ ਵੱਡੇ ਕਾਰਨ ਵਜੋਂ ਵੇਖਿਆ ਗਿਆ ਹੈ। ਤੁਹਾਨੂੰ ਯਾਦ ਦਿਵਾਈਏ ਕਿ ਪਿਛਲੀਆਂ ਫੈਡਰਲ ਚੋਣਾਂ ਦੌਰਾਨ ਲਿਬਰਲ ਦੀ 18 ਸੀਟਾਂ ਉੱਤੇ ਹਾਰ ਹੋਈ ਸੀ। ਵਿਸ਼ਵ ਪੱਧਰ 'ਤੇ ਚੱਲਦੇ ਇੱਕ ਡਰੱਗ ਸਿੰਡੀਕੇਟ ਨਸ਼ਾ ਕਾਰੋਬਾਰ ਦੇ ਇੱਕ ਸਰਗਨੇ ਨੂੰ ਨੈਦਰਲੈਂਡ ਤੋਂ ਆਸਟ੍ਰੇਲੀਆ ਲਿਆਂਦਾ ਗਿਆ ਹੈ, ਜਿੱਥੇ ਉਸਨੂੰ ਅੱਜ ਮੈਲਬਰਨ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। 59 ਸਾਲਾ ਕੈਨੇਡੀਅਨ ਵਿਅਕਤੀ ਸੇ ਚੇ ਲੋਪ ਉੱਤੇ 2012-13 ਵਿੱਚ ਆਸਟ੍ਰੇਲੀਆ 'ਚ 20 ਕਿਲੋ ਮੈਥ ਸਪਲਾਈ ਕਰਨ ਦਾ ਦੋਸ਼ ਹੈ, ਜਿਹਦਾ ਬਾਜ਼ਾਰੂ ਮੁੱਲ $4.4 million ਦੱਸਿਆ ਜਾ ਰਿਹਾ ਹੈ। AFP ਦੀ ਅਸਿਸਟੈਂਟ ਕਮਿਸ਼ਨਰ Chrissy Barrett ne is silsile ch eh jankari ditti hai.
This investigation is another example of the AFP being doggedly determined to ensuring Australia is a hostile environment for organized crime. And it is testament to years of commitment, patience, resilience and tenacity from a very impressive group of investigators over many years, and I thank them for their outstanding effort.
Ukrainian rashtrapati Volodymyr Zelensky ne Washington vich ਅਮਰੀਕਨ ਕਾਂਗਰਸ ਨੂੰ ਸੰਬੋਧਨ ਕੀਤਾ। ਫਰਵਰੀ ਵਿੱਚ ਰੂਸੀ ਹਮਲੇ ਪਿੱਛੋਂ ਇਹ ਪਹਿਲੀ ਵਾਰ ਸੀ ਕਿ ਉਹਨਾਂ ਆਪਣੇ ਅਮਰੀਕਨ ਹਮਰੁਤਬਾ ਜੋ ਬਾਈਡਨ ਨਾਲ ਵਾਈਟ ਹਾਊਸ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ US ਕਾਂਗਰਸ ਨੇ ਯੂਕਰੇਨ ਨੂੰ ਸਹਾਇਤਾ ਰਾਸ਼ੀ ਵਜੋਂ $65 billion ਹੋਰ ਦੇਣ ਦਾ ਅਹਿਦ ਲਿਆ। ਦੱਸਣਯੋਗ ਹੈ ਕਿ ਅਮਰੀਕਾ ਪਹਿਲਾਂ ਹੀ $74 billion ਦੀ ਇਮਦਾਦ ਕਰ ਚੁੱਕਾ ਹੈ। ਆਪਣੇ ਭਾਸ਼ਣ ਦੌਰਾਨ ਸ਼੍ਰੀ ਜ਼ੇਲੈਂਸਕੀ ਨੇ ਆਖਿਆ ਕਿ ਉਹ ਸਿਰਫ ਸਹਾਇਤਾ ਰਾਸ਼ੀ ਚਾਹੁੰਦੇ ਹਨ, ਨਾ ਕਿ ਫੌਜੀ ਸਹਾਇਤਾ।
ਯੂਕਰੇਨ ਨੇਵਰ ਆਸਕਡ ਦ ਅਮੈਰੀਕਨ ਸੋਲਜਰਸ ਟੂ ਫਾਈਟ ਔਨ ਆਵਰ ਲੈਂਡ ਇਨਸਟੈਡ ਆਫ ਅਸ। ਆਈ ਅਸ਼ੂਰ ਯੂ ਦੈਟ ਯੂਕਰੇਨੀਅਨ ਸੋਲਜਰਸ ਕੈਨ ਪਰਫੈਕਟਲੀ ਓਪਰੇਟ ਅਮੈਰੀਕਨ ਟੈਂਕਸ ਐਂਡ ਪਲੇਨਸ ਦੈਮਸੈਲਵਸ।
ਭਾਰਤ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਇੰਡੀਆ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਭਾਰਤੀ ਕ੍ਰਿਕਟ ਕਪਤਾਨ ਰੋਹਿਤ ਸ਼ਰਮਾ ਅੰਗੂਠੇ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਾ ਹੋਣ ਕਰਕੇ ਬੰਗਲਾਦੇਸ਼ ਖਿਲਾਫ਼ ਦੂਜੇ ਟੈਸਟ ਮੈਚ ਤੋਂ ਵੀ ਬਾਹਰ ਹੋ ਗਿਆ। ਉਹਦੀ ਗੈਰ ਮੌਜੂਦਗੀ 'ਚ ਲੋਕੇਸ਼ ਰਾਹੁਲ ਟੀਮ ਦੀ ਅਗਵਾਈ ਕਰ ਰਿਹਾ। ਪਹਿਲੇ ਟੈਸਟ ਮੈਚ ਵਿੱਚ ਰਾਹੁਲ ਦੀ ਕਪਤਾਨੀ ਹੇਠ ਭਾਰਤ ਨੇ 188 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਦੂਜੇ ਟੈਸਟ ਮੈਚ ਦੌਰਾਨ ਅੱਜ ਬੰਗਲਾਦੇਸ਼ ਪਹਿਲਾਂ ਬੱਲੇਬਾਜ਼ੀ ਕਰ ਰਿਹਾ ਹੈ। ਆਖਰੀ ਖਬਰਾਂ ਮਿਲਣ ਤੱਕ ਬੰਗਲਾਦੇਸ਼ ਨੇ 5 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾ ਲਈਆਂ ਸਨ। ਦੱਸਦੇ ਜਾਈਏ ਕਿ ਭਾਰਤ ਅਗਲੇ ਮਹੀਨੇ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਖਿਲਾਫ਼ ਸੀਮਤ ਓਵਰਾਂ ਦੀ ਲੜੀ ਖੇਡੇਗਾ। ਇਸ ਤੋਂ ਬਾਅਦ ਆਸਟ੍ਰੇਲੀਅਨ ਟੀਮ 4 ਟੈਸਟ ਮੈਚਾਂ ਦੀ ਲੜੀ ਲਈ ਭਾਰਤ ਦਾ ਦੌਰਾ ਕਰੇਗੀ। ਇਸ ਖੇਡ ਖਬਰ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 55 ਰੁਪਏ 97 ਪੈਸੇ, ਪਾਕਿਸਤਾਨ ਦੇ 153 ਰੁਪਏ ਅਤੇ ਅਮਰੀਕਾ ਦੇ 67 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਖਿੜੇ, ਵੱਧ ਤੋਂ ਵੱਧ ਤਾਪਮਾਨ 36 ਡਿਗਰੀ। ਐਡੀਲੇਡ ਅਤੇ ਮੈਲਬਰਨ 'ਚ ਬਦਲਵਾਈ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 24 ਡਿਗਰੀ। ਹੋਬਰਟ 'ਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ, ਵੱਧ ਤੋਂ ਵੱਧ ਤਾਪਮਾਨ 22 ਡਿਗਰੀ। ਕੈਨਬਰਾ, ਵੁਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਹਲਕੇ ਮੀਂਹ ਜਾਂ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਨੇ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 27, 28 ਅਤੇ 29 ਡਿਗਰੀ। ਬ੍ਰਿਸਬੇਨ 'ਚ ਆਂਸ਼ਕ ਬਦਲਵਾਈ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 30 ਡਿਗਰੀ। ਅਤੇ ਕੇਨਜ਼ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਅਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।